ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੀਆਂ ਸੰਗਤਾਂ ਇਸ ਪਾਵਨ ਸਥਾਨ ਰਤਵਾੜਾ ਸਾਹਿਬ ਵਿਖੇ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਸਤਿਕਾਰ ਜੋ ਪੂਜਨੀਕ ਮਾਤਾ ਜੀ ਦਾ ਪਿੱਤਰ ਜਨਮ ਦਿਹਾੜਾ ਮਨਾ ਰਹੀ ਹੈ। ਕਰੀਬ 11 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਗੁਰਬਾਣੀ ਦੇ ਰਸਪਿੰਨੇ ਕੀਰਤਨ, ਨਾਮ ਦੀ ਮਹਿਮਾ, ਸਤਿਕਾਰ ਜੋ ਮਾਤਾ ਜੀ ਦੇ ਜੀਵਨ ਦੇ ਅਮੋਲਕ ਬਚਨ, ਅਮੋਲਕ ਜੀਵਨ ਬਾਰੇ ਬੜੇ ਪਿਆਰ ਨਾਲ ਸਰਵਣ ਕੀਤਾ। ਅੱਜ ਦੇ ਸਮਾਗਮ ਵਿੱਚ ਜਿੱਥੇ ਦੂਰ ਦੁਰਾਡੇ ਤੋਂ ਹਰ ਜਗ੍ਹਾ ਤੋਂ ਬੇਅੰਤ ਸੰਗਤਾਂ ਇਸ ਸਥਾਨ ਤੇ ਪਹੁੰਚੀਆਂ ਨੇ, ਉੱਥੇ ਬਹੁਤ ਸਾਰੇ ਜਥੇ ਮਹਾਂਪੁਰਖ ਅਤੇ ਉਹ ਗੁਰਮੁਖ ਪਿਆਰੇ ਜਿਹੜੇ ਰਾਜਨੀਤਿਕ ਦੇ ਵਿੱਚ ਵੀ ਸਮਾਜ ਦੀ ਬੜੀ ਵੱਡੀ ਸੇਵਾ ਕਰ ਰਹੇ ਨੇ, ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ। ਜਿਵੇਂ ਕਿ ਜਥੇਦਾਰ ਬਡਾਲੀ ਸਾਹਿਬ ਔਰ ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਮਨਮੋਹਨ ਸਿੰਘ ਕੰਗ, ਹੋਰ ਕਿੰਨੇ ਪ੍ਰੇਮੀ ਔਰ ਲੋਰਾਂ ਵਾਲੇ ਮਹਾਂਪੁਰਸ਼ ਆਏ, ਹੋਰ ਕਿੰਨੇ ਜਥੇ ਆਏ। ਇਹ ਸਭ ਪਿਆਰ ਹੈ, ਖਿੱਚ ਹੈ ਮਾਤਾ ਜੀ ਦੇ ਪਿਆਰ ਦੀ ਔਰ ਉਹਨਾਂ ਦੀ ਕਮਾਈ। ਕੁਝ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਓ ਆਪਾਂ ਮਾਤਾ ਜੀ ਦੇ ਜਿਹੜੇ ਮਾਤਾ ਜੀ ਜਿਨ੍ਹਾਂ ਦਾ ਨਾਂ ਸੀ ਸਤਿਕਾਰਯੋਗ ਮਾਤਾ ਹਰਨਾਮ ਕੌਰ ਜੀ ਔਰ ਆਪ ਜੀ ਦੇ ਪਿਤਾ ਸੰਤ ਬਾਬਾ ਹੀਰਾ ਸਿੰਘ ਜੀ ਦੌਦਪੁਰ ਵਾਲੇ, ਆਪਾਂ ਉਹਨਾਂ ਨੂੰ ਸੀਸ ਝੁਕਾਈਏ ਔਰ ਉਸ ਮਾਤਾ ਹਰਨਾਮ ਕੌਰ ਨੂੰ ਵੀ ਆਪਾਂ ਧੰਨ ਆਖੀਏ। ਕਿਉਂਕਿ ਜੋ ਮਹਾਂਪੁਰਸ਼ ਹੁੰਦੇ ਨੇ, ਸੰਤ ਹੁੰਦੇ ਨੇ, ਉਹ ਸਰੀਰ ਨਹੀਂ ਹੁੰਦਾ, ਚਾਹੇ ਸਰੀਰ ਭਾਈ ਦਾ ਹੈ, ਚਾਹੇ ਸਰੀਰ ਬੀਬੀ ਦਾ ਹੈ। ਕਈ ਵਾਰ ਅਸੀਂ ਭੁਲੇਖੇ ਵਿੱਚ ਰਹਿੰਦੇ ਹਾਂ, ਸੰਤ ਇੱਕ ਅਵਸਥਾ ਹੈ। ਜਿੱਥੇ ਸਾਡੇ ਸੰਤ ਮਹਾਰਾਜ ਜੀ, ਹੋਰ ਮਹਾਂਪੁਰਸ਼ ਬ੍ਰਹਮ ਗਿਆਨੀ, ਉਸੇ ਤਰ੍ਹਾਂ ਹੀ ਸਾਡੇ ਮਾਤਾ ਜੀ ਜਿਨ੍ਹਾਂ ਦੀ ਕਮਾਈ ਬੇਅੰਤ ਹੈ, ਜਿਨ੍ਹਾਂ ਨੂੰ ਅਸੀਂ ਅਖਬਾਰਾਂ ਵਿੱਚ ਆਤਮ ਮਾਰਗ ਮੈਗਜ਼ੀਨ ਵਿੱਚ ਵੀ ਸੰਤ ਮਾਤਾ ਜੀ ਲਿਖ ਕੇ ਸਤਿਕਾਰ ਕਰਨੇ ਆ, ਆ ਉਹਨਾਂ ਦੇ ਮਾਤਾ ਜੀ ਨੂੰ ਵੀ ਪਹਿਲਾਂ ਧੰਨ ਆਖੀਏ ਜਿਸ ਘਰ ਵਿੱਚ ਉਹਨਾਂ ਦਾ ਜਨਮ ਹੋਇਆ, ਜਿੱਥੇ ਬ੍ਰਹਮ ਗਿਆਨੀ ਮਹਾਂਪੁਰਸ਼ ਉਹਨਾਂ ਦੇ ਪਿਤਾ ਜੀ ਸੰਤ ਬਾਬਾ ਹੀਰਾ ਸਿੰਘ ਜੀ ਔਰ ਜੇਕਰ ਆਪ ਜੀ ਦੇ ਪਤੀ ਪਰਮੇਸ਼ਰ ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ, ਔਰ ਫਿਰ ਮਾਤਾ ਜੀ ਦੀ ਕਿੰਨੀ ਕਮਾਈ ਹੈ, ਔਰ ਸਾਰਿਆਂ ਨੇ ਸ਼ਬਦ ਚ ਬੋਲਣਾ, ਕੋਈ ਵੀ ਰਸਨਾ ਖਾਲੀ ਨਾ ਰਹੇ। ਸਭ ਤੋਂ ਪਹਿਲਾਂ ਆਪਾਂ ਮਾਤਾ ਜੀ ਦੇ ਮਾਤਾ ਜੀ ਜਾਂ ਕਹਿ ਦਈਏ ਕਿ ਆਪਣੀ ਨਾਨੀ ਜੀ ਨੂੰ ਆਪਾਂ ਸੀਸ ਝੁਕਾ ਰਹੇ ਹਾਂ ਸਾਰੇ, ਔਰ ਕੋਈ ਰਸਨਾ ਖਾਲੀ ਨਾ ਰਹੇ। ਤਿੰਨ ਧੰਨ ਜਣਿੰਦੀ ਮਾਓ ਬਿਨ ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ
ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ,
ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ,
ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ,
ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ
ਆਏ, ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ
ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ
ਆਏ, ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ ਆਏ, ਸਫਲ ਸੇ
ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ,
ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ ਮਾਂ, ਧਨ ਜਣੇਂਦੀ
ਮਾਂ,
ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਖੋਲ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਜਿਦਾਰ ਕੇ, ਵਿਛੜਿਆ ਜਿਨ ਨਾਮ ਤੇ ਹੋਏ ਪਾਰਥੀਏ, ਆਪ ਲੀਏ ਲੜ ਲਾਏ
ਦਰ ਦਰ ਵੇਸ਼ੇ,
ਜਿਨ ਧਨ ਜਣੇਂਦੀ ਮਾਂ ਆਏ, ਸਫਲ ਸੇ ਪਰਵਦਗਾਰ ਅਪਾਰ ਕੰਮ ਬਿਆਨ ਤੂੰ, ਜਿਨ੍ਹਾਂ ਪਛਾਤਾ
ਸੱਚ ਚੁੰਮਾ
ਪੈਰ ਨੂੰ, ਤੇਰੀ ਬਣੈ ਖੁਦਾਏ ਤੂੰ ਬਖਸ਼ੰਦ ਵੀ, ਜਿਨ੍ਹਾਂ ਪਛੰਦ ਤੇਰੀ ਬਣੈ ਖੁਦਾਏ ਤੂੰ ਬਖਸ਼ੰਦ ਵੀ, ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਂ ਆਏ, ਸਫਲ ਸੇ। ਉਹ ਮਾਤਾ ਧਨ ਹੈ ਕਿਹੜੇ ਮਾਤਾ ਜੀ ਜਿਨ੍ਹਾਂ ਦੀ ਅੱਜ ਆਪਾਂ ਵਿਚਾਰ ਕਰਨੇ ਆ। ਮਾਤਾ ਜੀ ਦੇ ਮਾਤਾ ਜੀ ਮਾਤਾ ਹਰਨਾਮ ਕੌਰ ਜੀ ਔਰ ਪਿਤਾ ਸੰਤ ਬਾਬਾ ਹੀਰਾ ਸਿੰਘ ਜੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਹੋਰ ਕਿਸੇ ਨੂੰ ਸੰਤ ਨਹੀਂ ਲਿਖਿਆ, ਜੇ ਲਿਖਿਆ ਹੈ ਤੇ ਉਹ ਸਤਿਕਾਰ ਜੋ ਮਾਤਾ ਜੀ ਦੇ ਪਿਤਾ ਸੰਤ ਬਾਬਾ ਹੀਰਾ ਸਿੰਘ ਜੀ ਨੂੰ ਸੰਤ ਲਿਖਿਆ। ਕਿੰਨੀ ਕਮਾਈ ਸੀ ਉਹਨਾਂ ਦੀ ਕਿ ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ ਅਜੇ ਆਪ ਜੀ ਸੰਸਾਰ ਦੇ ਉੱਤੇ ਧਮੋਟ ਨਗਰ ਤੇ ਨਹੀਂ ਆਏ, ਸਰੀਰ ਕਰਕੇ ਸੰਸਾਰ ਤੇ ਅਜੇ ਨਹੀਂ ਆਏ ਤੇ ਨਾ ਮਾਤਾ ਜੀ ਸਰੀਰ ਕਰਕੇ ਸੰਸਾਰ ਤੇ ਆਏ ਨੇ, ਤੇ ਦੋਹਾਂ ਦੇ ਆਉਣ ਤੋਂ ਪਹਿਲਾਂ ਸੰਤ ਮਹਾਰਾਜ ਜੀ ਤੇ ਮਾਤਾ ਜੀ ਦੇ ਆਉਣ ਤੋਂ ਪਹਿਲਾਂ ਸੰਤ ਬਾਬਾ ਹੀਰਾ ਸਿੰਘ ਜੀ ਨੇ ਰਿਸ਼ਤਾ ਕਰ ਦਿੱਤਾ। ਪਿਆਰੇ ਮਹਾਂਪੁਰਸ਼ਾਂ ਦੇ ਪਿਤਾ ਜਥੇਦਾਰ ਬਾਬਾ ਕਰਤਾਰ ਸਿੰਘ ਜੀ ਨੂੰ ਕਿਹਾ ਤੁਹਾਡੇ ਘਰ ਜਿਹੜਾ ਹੁਣ ਇੱਕ ਬਹੁਤ ਬੰਦਗੀ ਵਾਲਾ ਬਾਲਕ ਆਉਣਾ, ਉਹ ਆਤਮਾ ਰੂਹ ਐਸੀ ਹੈ ਜਿਹਨੇ ਕਿੰਨਿਆਂ ਕੁ ਨੂੰ ਉਤਾਰਨਾ ਕੋਈ ਗਿਣਤੀ ਨਹੀਂ, ਤੇ ਸਾਡੇ ਘਰ ਜਿਹੜੀ ਧੀ ਆਏਗੀ ਉਹਨਾਂ ਦਾ ਦਰਗਾਹ ਤੋਂ ਸੰਯੋਗ ਹੈ, ਰਿਸ਼ਤਾ ਪਹਿਲਾਂ ਹੀ ਕਰ ਗਏ, ਐਸੀ ਬੰਦਗੀ ਵਾਲੇ ਸਨ। ਮਾਤਾ ਹਰਨਾਮ ਕੌਰ ਜੀ ਜਿਨ੍ਹਾਂ ਦਾ ਦਿਲ ਕਿੰਨਾ ਨਰਮ ਸੀ ਔਰ ਉਹਨਾਂ ਦਾ ਅਸਰ ਵੀ ਸਤਿਕਾਰਯੋਗ ਬੀਜੀ ਉੱਤੇ ਕਿੰਨਾ ਸੀ। ਮਾਤਾ ਹਰਨਾਮ ਕੌਰ ਜੀ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਬੇਨਤੀ ਕਰਕੇ ਅੱਗੇ ਚੱਲਾਂ। ਬਾਜ਼ਾਰ ਵਿੱਚ ਗਏ ਨੇ, ਜੋੜਾ ਖਰੀਦਿਆ, ਜੁੱਤੀ ਖਰੀਦੀ ਹੈ, ਜਿਹੜੇ ਪੈਸੇ ਉਸਨੇ ਮੰਗੇ ਉਹ ਦੇ ਦਿੱਤੇ। ਵੈਸੇ ਆਮ ਪਤਾ ਬੀਬੀਆਂ ਦਾ ਸੁਭਾਅ ਕੀ ਹੁੰਦਾ, ਜੇ 500 ਰੁਪਏ ਵਾਲਾ ਮੀਟਰ ਵਾਲਾ ਕੱਪੜਾ ਨਾ ਤੇ ਕੱਪੜੇ ਵਾਲਾ ਜੇ 300 ਵੀ ਕਹਿ ਦੇ, ਬੀਬੀਆਂ ਨੇ ਨਹੀਂ 300 ਦੇਣਾ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਕਰਦੀ ਹੈ ਤੁਸੀਂ ਬੀਬੀ ਵੀ ਨਹੀਂ 200 ਲੈ ਲੈ, ਨਹੀਂ 250 ਲੈ ਲੈ, ਸੁਭਾਅ ਹੁੰਦਾ ਬੀਬੀਆਂ, ਆਮ ਸੁਭਾਅ ਹੈ। ਪਰ ਉਹਨਾਂ ਦਾ ਸੁਭਾਅ ਕੀ ਸੀ? ਮਾਤਾ ਹਰਨਾਮ ਕੌਰ ਜੀ ਦਾ ਜਦ ਕੋਈ ਚੀਜ਼ ਖਰੀਦਦੇ ਸੀ ਜੋ ਕੋਈ ਮੰਗਦਾ ਸੀ ਉਹਨਾਂ ਹੀ ਦੇ ਦਿੰਦੇ ਸੀ। ਇੱਕ ਜੋੜਾ ਖਰੀਦਿਆ ਜੁੱਤੀ, ਜਿੰਨੇ ਪੈਸੇ ਉਹਨੇ ਮੰਗੇ ਉਹਨੇ ਹੀ ਦੇ ਦਿੱਤੇ। ਵਾਪਸ ਆ ਰਹੇ ਨੇ, ਕੁਛ ਮੀਲ ਦੂਰ ਆ ਗਏ, ਉੱਥੇ ਹੀ ਨਹੀਂ ਕੁਛ ਮੀਲ, ਵਿਚਾਰ ਆਈ ਇਹ ਜੋੜਾ ਇਹ ਜੁੱਤੀ ਬੜੀ ਚੰਗੀ ਹੈ, ਉਹਨੇ ਪੈਸੇ ਬੜੇ ਥੋੜੇ ਲਏ, ਇਹਨਾਂ ਨੂੰ ਕੀ ਬਚਿਆ ਹੋਏਗਾ। ਉੱਥੋਂ ਹੀ ਵਾਪਸ ਫੇਰ ਚਲੇ ਗਏ, ਪੈਸੇ ਹੋਰ ਦਿੱਤੇ, ਤੂੰ ਹੋਰ ਪੈਸੇ ਲੈ, ਤੈਨੂੰ ਤਾਂ ਇਹਦੇ ਵਿੱਚੋਂ ਬਚਤ ਨਹੀਂ ਹੋਈ ਹੋਣੀ ਕੋਈ। ਦੇਖੋ ਇਹ ਉਹਨਾਂ ਦਾ ਨਰਮ ਦਿਲ ਕਿੰਨਾ ਸੀ, ਦੂਜਿਆਂ ਵਾਸਤੇ ਕਿੰਨਾ ਸੋਚਦੇ ਸਨ ਉਹ। ਉਹ ਅਸਰ ਮਹਾਂਪੁਰਸ਼ ਸੰਤ ਬਾਬਾ ਹੀਰਾ ਸਿੰਘ ਜੀ ਦਾ, ਉਹਨਾਂ ਦੀਆਂ ਅਸੀਸਾਂ, ਮਾਤਾ ਜੀ ਦਾ ਪਿਆਰ ਆਪ ਜੀ ਨੂੰ ਮਿਲਿਆ ਔਰ ਮਾਤਾ ਜੀ ਨੇ ਸਾਰਾ ਜੀਵਨ ਜਿਹੜਾ ਸੇਵਾ ਵਿੱਚ ਲਾਇਆ। ਦਾਸ ਦੇ ਅੰਦਰ ਬੈਠਿਆਂ ਇੱਕ ਖਿਆਲ ਆਇਆ, ਦੁਨੀਆਂ ਵਿੱਚ ਮਾਵਾਂ ਬੜੀਆਂ ਨੇ, ਆਪਾਂ ਪੜ੍ਹਨੇ ਆ ਕਿ ਐਸ ਮਾਂ ਦੇ ਪੰਜ ਬੱਚੇ, ਪੰਜ ਪੁੱਤਰਾਂ ਦੀ ਮਾਂ ਹੈ, ਬੜੀ ਭਾਗਾਂ ਵਾਲੀ ਹੈ। ਆ ਮਾਂ 7 ਪੁੱਤਰਾਂ ਦੀ ਮਾਂ ਹੈ, ਇਹਦੀਆਂ ਇੰਨੀਆਂ ਧੀਆਂ ਨੇ, ਇੰਨੇ ਪੁੱਤਰ ਨੇ, ਬੜੀ ਕਰਮੀ ਕਰਮਾਂ ਵਾਲੀ ਮਾਂ ਹੈ। ਪਰ ਅਸੀਂ ਕਹਿੰਦੇ ਹਾਂ ਸਾਡੀ ਮਾਂ ਲੱਖਾਂ ਧੀਆਂ ਪੁੱਤਰਾਂ ਦੀ ਮਾਂ ਹੈ, ਜਿਹਦੀਆਂ ਲੱਖਾਂ ਹੀ ਪੁੱਤਰ ਨੇ, ਲੱਖਾਂ ਹੀ ਧੀਆਂ ਨੇ। ਉਸ ਮਾਤਾ ਦਾ ਪਿੱਤਰ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ। ਸੰਤ ਮਹਾਰਾਜ ਜੀ ਸਰੀਰ ਕਰਕੇ ਸਾਡੀਆਂ ਇਹਨਾਂ ਅੱਖਾਂ ਤੋਂ ਕੁਝ ਸਮਾਂ ਪਹਿਲਾਂ ਅਲੋਪ ਹੋ ਗਏ। ਪਰ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਉਹ ਸਦਾ ਹੀ ਨਾਲ ਨੇ, ਸਦਾ ਹੀ ਅੰਗ ਸੰਗ ਨੇ। ਔਰ ਜਿੱਥੇ ਮਹਾਂਪੁਰਸ਼ਾਂ ਦੀ ਤਪੱਸਿਆ ਤੇ ਬੰਦਗੀ, ਉਸੇ ਤਰ੍ਹਾਂ ਸਤਿਕਾਰਯੋਗ ਮਾਤਾ ਜੀ ਦੀ ਕਮਾਈ ਬੰਦਗੀ ਹੈ। ਸੰਤ ਮਹਾਰਾਜ ਜੀ ਤੇ ਸਤਿਕਾਰਯੋਗ ਮਾਤਾ ਜੀ ਦੀ ਕਮਾਈ ਸਦਕਾ ਇਸ ਸਥਾਨ ਦੇ ਜਿੰਨੇ ਅਦਾਰੇ ਚੱਲ ਰਹੇ ਨੇ, ਇਹ ਜੋ ਕੁਛ ਹੋ ਰਿਹਾ, ਇਹ ਸੰਗਤਾਂ ਜੁੜ ਰਹੀਆਂ ਨੇ, ਇਹ ਸੰਤ ਮਹਾਰਾਜ ਤੇ ਮਾਤਾ ਜੀ ਦੀ ਕਮਾਈ ਕਰਕੇ ਹੀ। ਆਪ ਜੀ ਮਾਤਾ ਜੀ ਜਿਨ੍ਹਾਂ ਨੇ ਜਿਸ ਵੇਲੇ ਘਰ ਵਿੱਚ ਰਹੇ, ਉਸ ਵੇਲੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਔਰ ਇੱਕ ਨੇਕ ਧੀ ਬਣ ਕੇ ਸੰਸਾਰ ਨੂੰ ਇੱਕ ਐਸਾ ਸੰਦੇਸ਼ ਦਿੱਤਾ ਕਿ ਧੀ ਕਿਸ ਤਰ੍ਹਾਂ ਦੀ ਚਾਹੀਦੀ ਹੈ। ਔਰ ਜਦ ਸੰਤ ਮਹਾਰਾਜ ਜੀ ਦੇ ਜੀਵਨ ਸਾਥੀ ਬਣੇ, ਉਸ ਵੇਲੇ ਸੰਸਾਰ ਨੂੰ ਐਸਾ ਸੰਦੇਸ਼ ਦਿੱਤਾ ਕਿ ਆਪਣੇ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਰਹਿ ਕੇ ਕਿਵੇਂ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਜੀਵਨ ਸਾਥ ਦੇਣਾ, ਚਾਹੇ ਸਿੰਧ ਦਾ ਸਮਾਂ ਸੀ, ਜੋ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਧਰਮ ਦਾ ਪ੍ਰਚਾਰ ਕੀਤਾ, ਉਹਦੇ ਅੰਦਰ ਸਤਿਕਾਰ ਜੋ ਮਾਤਾ ਜੀ ਦਾ ਬਹੁਤ ਵੱਡਾ ਸਾਥ ਹੈ। ਸਿੰਧ ਦੇ ਵਿੱਚ ਪ੍ਰਚਾਰ ਹੋਇਆ ਤਾਂ ਸਤਿਕਾਰ ਜੋ ਬੀਜੀ ਮਾਤਾ ਜੀ ਨਾਲ ਨੇ। ਜੇ ਆਪ ਜੀਆਂ ਨੇ ਸਰਵਿਸ ਕੀਤੀ ਹੈ ਤਾਂ ਉਸ ਵੇਲੇ ਵੀ ਸਾਰਾ ਜੀਵਨ ਸਾਥ ਦਿੱਤਾ। ਜਿਸ ਵੇਲੇ ਚੰਡੀਗੜ੍ਹ ਆਪ ਜੀ ਸਰਵਿਸ ਕਰਦੇ, ਉਸ ਤੋਂ ਪਹਿਲਾਂ ਪਟਿਆਲੇ ਸਰਵਿਸ ਕਰਦੇ, ਰਾਣਾ ਸਾਹਿਬ ਵਾਲੇ ਸੰਤ ਮਹਾਰਾਜ ਜੀ ਦੇ ਦੀਵਾਨ ਆਪ ਲਵਾਉਂਦੇ, ਪਟਿਆਲੇ ਤੋਂ ਬਾਅਦ ਚੰਡੀਗੜ੍ਹ ਆਏ, ਸੈਕਟਰੀਏਟ ਸਰਵਿਸ ਕੀਤੀ। ਉਸ ਵੇਲੇ ਵੀ ਸਾਰੀਆਂ ਜ਼ਿੰਮੇਦਾਰੀਆਂ ਮਾਤਾ ਜੀ ਨੇ ਨਿਭਾਈਆਂ। ਮਾਤਾ ਜੀ ਦੇ ਜ਼ਿੰਮੇਦਾਰੀਆਂ ਨਿਭਾਉਣ ਕਰਕੇ ਹੀ ਮਹਾਂਪੁਰਸ਼ਾਂ ਨੇ ਏਡੀ ਵੱਡੀ ਪੱਧਰ ਤੇ ਪ੍ਰਚਾਰ ਕੀਤਾ, ਜਿੱਥੇ ਅੱਜ ਸਾਰੀਆਂ ਸੰਗਤਾਂ ਨੂੰ, ਕੇਵਲ ਇੱਥੇ ਬੈਠੀਆਂ ਸੰਗਤਾਂ ਨੂੰ ਨਹੀਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਮਿਲ ਰਹੀਆਂ ਨੇ। ਉੱਥੇ ਮਹਾਂਪੁਰਸ਼ਾਂ ਦਾ ਪਰਿਵਾਰ, ਵੀਰ ਮਨਜੀਤ ਸਿੰਘ ਜੀ, ਵੀਰ ਨਿਰਭਜੀਤ ਸਿੰਘ ਜੀ, ਭੈਣ ਬਲਦੇਵ ਜੀ ਔਰ ਛੋਟੀ ਭੈਣ ਰੂਪੀ ਜੀ, ਉਹਨਾਂ ਨੂੰ ਵੀ ਲੱਖਾਂ ਵਧਾਈਆਂ ਸਾਰੀਆਂ ਸੰਗਤਾਂ ਦੇ ਰਹੀਆਂ ਹਨ। ਔਰ ਮਾਤਾ ਜੀ ਦੀ ਅਸੀਸ ਤੇ ਆਸ਼ੀਰਵਾਦ ਵਾਸਤੇ ਸਾਰੀਆਂ ਸੰਗਤਾਂ ਅਰਦਾਸਾਂ ਕਰ ਰਹੀਆਂ ਨੇ। ਅੱਜ ਆਪਾਂ ਇਹੀ ਅਰਦਾਸ ਕਰਨੀ ਹੈ ਕਿ ਜਿੱਥੇ ਬਹੁਤ ਲੰਮਾ ਸਮਾਂ ਮਾਤਾ ਜੀ ਨੇ ਸੰਗਤਾਂ ਨੂੰ ਅਸੀਸਾਂ ਦਿੱਤੀਆਂ, ਸਾਥ ਦਿੱਤਾ, ਪਿਆਰ ਦਿੱਤਾ, ਵਾਹਿਗੁਰੂ ਜੀ ਕਿਰਪਾ ਕਰਨ, ਉੱਥੇ ਹੋਰ ਵੀ ਵੱਧ ਤੋਂ ਵੱਧ ਸਮਾਂ ਉਹ ਸੰਗਤਾਂ ਨੂੰ ਬਖਸ਼ਣ, ਦੇ ਅਰੋਗਤਾ ਹੋਵੇ ਔਰ ਲੰਮੀ ਆਜੂ। ਵੈਸੇ ਤਾਂ ਕਿੰਨੀ ਕੁ ਲੰਮੀ ਆਜੂ ਮੰਗਦੇ ਆਪਾਂ, ਔਰ ਜੇ ਇਹ ਕਹਿ ਦਈਏ ਨਾ ਕਿ ਸੰਤਾਂ ਦੀ ਉਮਰ ਕਿੰਨੀ ਹੁੰਦੀ ਹੈ, ਸੰਤਾਂ ਦੀ ਉਮਰ ਰੱਬ ਜਿੰਨੀ ਹੁੰਦੀ ਹੈ। ਜਦੋਂ ਅਸੀਂ ਬਾਣੀ 'ਚ ਪੜ੍ਹਨੇ ਹਾਂ ਨਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਤੇ ਸੰਤਾਂ ਦੀ ਉਮਰ ਪਿਆਰੇ ਰੱਬ ਜਿੰਨੀ ਹੁੰਦੀ ਹੈ, ਉਹਦੇ ਵਿੱਚ ਅਭੇਦ ਹੁੰਦੇ ਨੇ। ਸਰੀਰ ਕਰਕੇ ਵੀ ਉਹ ਵੱਧ ਤੋਂ ਵੱਧ ਸਮਾਂ ਸਾਨੂੰ ਦੇਣ, ਸੰਗਤਾਂ ਨੂੰ ਅਸੀਸਾਂ ਦੇਣ, ਇਹ ਆਪਾਂ ਅਰਦਾਸ ਸਾਧ ਸੰਗ ਜੀ ਕਰਨੀ ਹੈ। ਬੇਨਤੀ ਕਰ ਰਿਹਾ ਸੀ ਦਾਸ, ਚੰਡੀਗੜ੍ਹ ਜਿਸ ਵੇਲੇ ਆਪ ਜੀ ਆਏ, ਸੰਤ ਮਹਾਰਾਜ ਜੀ ਰਾਣਾ ਸਾਹਿਬ ਨੇ ਦੀਵਾਨ ਲਗਾਇਆ ਕਰਦੇ, ਸਾਰੀ ਸੰਭਾਲ ਆਪ ਜੀਆਂ ਨੇ ਕਰਨੀ। ਔਰ ਉਸਦੇ ਨਾਲ ਜਿਸ ਵੇਲੇ ਰਾਤ ਦਾ ਬਹੁਤ ਸਮਾਂ ਹੋ ਜਾਣਾ, ਦੀਵਾਨ ਤੋਂ ਬਾਅਦ ਸੰਗਤ ਨੂੰ ਸੰਭਾਲਣਾ, ਜਥੇ ਦੀ ਸੇਵਾ ਕਰਨੀ, ਆਪਣੇ ਪਿਆਰੇ ਮਹਾਂਪੁਰਸ਼ ਅਤੇ ਮਾਤਾ ਜੀ ਰਾਣਾ ਸਾਹਿਬ ਦੇ ਮਹਾਂਪੁਰਸ਼ ਜਿਸ ਵੇਲੇ ਅੰਮ੍ਰਿਤ ਵੇਲੇ ਉੱਠਦੇ ਤੇ ਆਪ ਜੀ ਕਿੱਥੇ ਪੈ ਜਾਂਦੇ ਸੀ ਅੱਗੇ, ਉਹ ਪੌੜੀ ਦੇ ਅੱਗੇ, ਰਸਤੇ ਦੇ ਅੱਗੇ। ਕਿਤੇ ਐਸਾ ਨਾ ਹੋਵੇ ਕਿ ਸਾਨੂੰ ਉੱਠਣ ਵਿੱਚ ਦੇਰ ਹੋ ਜਾਵੇ, ਇਹ ਮਹਾਂਪੁਰਸ਼ ਦੱਸਿਆ ਕਰਦੇ। ਸੰਤ ਮਹਾਰਾਜ ਜੀ ਜਿਸ ਵੇਲੇ ਰਾਣਾ ਸਾਹਿਬ ਉੱਠਦੇ, ਆਪ ਜੀਆਂ ਨੇ ਦਰਵਾਜ਼ੇ ਦੇ ਬਾਹਰਲੇ ਪਾਸੇ ਆਪਣੇ ਮਹਾਂਪੁਰਸ਼ ਤੇ ਮਾਤਾ ਜੀ ਅੱਗੇ ਪੈ ਜਾਂਦੇ ਸੀ। ਕਈ ਵਾਰ ਸੰਤ ਮਹਾਰਾਜ ਜੀ ਰਾਣਾ ਸਾਹਿਬ ਵਾਲੇ ਦੇਖਣਾ ਵੀ ਇਹ ਬਹੁਤ ਥੱਕੇ ਨੇ, ਇਹ ਤੇ ਹੁਣੇ ਕੁਛ ਮਿੰਟ ਹੋਏ ਨੇ ਪਿਆ ਨੂੰ, ਤੇ ਅਸੀਂ ਸਹਿਜ ਨਾਲ ਲੰਘ ਜਾਈਏ ਅੱਗੇ, ਇਹ ਥੋੜੇ ਮਿੰਟ ਹੋਰ ਵੀ ਆਰਾਮ ਕਰ ਲੈਣ, ਪਰ ਜਗ੍ਹਾ ਨਹੀਂ ਸੀ ਛੱਡਦੇ। ਕਿਤੇ ਐਸਾ ਨਾ ਹੋਵੇ ਕਿ ਸੰਤ ਮਹਾਰਾਜ ਕੋਲੋਂ ਦੀ ਲੰਘ ਜਾਣ, ਉੱਤੋਂ ਦੀ ਲੰਘ ਸਕਦੇ ਸੀ, ਲੰਬ ਨਹੀਂ ਸੀ ਲੰਘ ਸਕਦੇ, ਭਾਵ ਉਸੇ ਵੇਲੇ ਉੱਠ ਪੈਣਾ ਔਰ ਸੇਵਾ ਚ ਫੇਰ ਲੱਗ ਜਾਣਾ। ਪਿਆਰੇ, ਕਰਜ਼ਾ ਲੈ ਲੈਣਾ, ਕਰਜ਼ਾ ਲੈ ਕੇ ਦੀਵਾਨ ਲਵਾਉਣੇ, ਖਰਚ ਕਰਨਾ ਕੋਲੋਂ, ਦੇਖੋ। ਤੇ ਜਦੋਂ ਸਾਲ ਦੇ ਵਿੱਚ 6 ਮਹੀਨੇ ਦੇ ਵਿੱਚ ਸਾਰਾ ਕਰਜ਼ਾ ਪਿਛਲਾ ਜੋ ਸਰਵਿਸ ਕਰਦੇ ਸੀ ਮਾਇਆ ਉਹਦੇ ਦਿਨ ਲੈ ਜਾਣਾ, ਤੇ ਫਿਰ ਸੰਤ ਮਹਾਰਾਜ ਜੀ ਰਾਣਾ ਸਾਹਿਬ ਜਾ ਕੇ ਬੇਨਤੀ ਕਰਨੀ ਕਿ ਸਾਨੂੰ ਫੇਰ ਦੀਵਾਨ ਦੇ ਦਿਓ। ਦੇਖੋ ਇਹ ਜੀਵਨ ਸਾਥੀ ਐਸੇ ਮਾਤਾ ਜੀ ਮਹਾਂਪੁਰਸ਼ਾਂ ਦੇ, ਜਿਨ੍ਹਾਂ ਨੇ ਸਾਰਾ ਜੀਵਨ ਜਿਹੜਾ ਹੈ ਸਾਸਰ ਮਹਾਂਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ। ਯੂਪੀ ਦੇ ਵਿੱਚ ਜਿਸ ਵੇਲੇ ਆਪ ਜੀ ਗਏ, ਔਰ ਇਹ ਕਹਿ ਦਈਏ ਕਿ ਭਾਵੇਂ ਸਤਕਾਰਯੋਗ ਮਾਤਾ ਜੀ ਦਾ ਸਰੀਰ ਬੀਬੀ ਦਾ ਸਰੀਰ ਹੈ, ਪਰ ਆਪ ਜੀ ਉੱਥੇ ਸ਼ੇਰਾਂ ਵਾਂਗੂ ਮਰਦਾਂ ਵਾਂਗੂ ਰਹੇ। ਉੱਥੇ ਇਕੱਲੇ ਰਹਿਣਾ ਜੰਗਲਾਂ ਵਿੱਚ ਕੋਈ ਸੌਖਾ ਨਹੀਂ ਸੀ, ਪਰ ਸਤਕਾਰਯੋਗ ਬੀਜੀ ਉੱਥੇ ਜਿਵੇਂ ਸ਼ੇਰਾਂ ਵਾਂਗੂ ਮਰਦਾਂ ਵਾਂਗੂ ਰਹੇ ਔਰ ਮਹਾਂਪੁਰਸ਼ਾਂ ਦੇ ਨਾਲ, ਔਰ ਘਰ ਘਰ ਜਾ ਕੇ ਜਿਹੜਾ ਪ੍ਰਚਾਰ ਕੀਤਾ ਉੱਥੇ ਵੀ, ਜੇ ਇਹ ਕਹਿ ਦਈਏ ਸਾਰਾ ਜੀਵਨ ਮਹਾਂਪੁਰਸ਼ਾਂ ਦੇ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਔਰ ਧੰਨ ਗੁਰੂ ਗ੍ਰੰਥ ਸਾਹਿਬਾਂ ਦਾ ਜਿਹੜਾ ਬਚਨ ਆਉਂਦਾ, ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਪਕਾਰੀ ਆਏ, ਜੀ ਦਾਨ ਦੇ ਭਗਤੀ ਨਨ ਹਰ ਸਿਉ ਲੈਣ ਮਿਲਾਏ, ਭਾਵ ਉਹਨਾਂ ਦਾ ਸਾਰਾ ਜੀਵਨ ਹੀ ਪਰਪਕਾਰ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਨਮ ਸਕਾਰ ਥਾ। ਕਈ ਵਾਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਸੰਤ ਸ਼ਬਦ ਜਾਂ ਗੁਰਮੁਖ ਸ਼ਬਦ ਵੀ ਇੱਧਰ ਨਹੀਂ ਲੱਗਦਾ। ਪਿਆਰਿਓ, ਜਿਹੜੇ ਬੰਦਗੀ ਵਾਲੇ ਹਨ, ਗੁਰੂ ਘਰ ਦੇ ਵਿੱਚ ਦੇਖਿਆ ਜਾਵੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਗੁਰੂ ਕੇ ਸੰਤਾਂ ਮਹਾਂਪੁਰਸ਼ਾਂ ਨੇ ਸਿੰਘਾਂ ਨੇ ਕਮਾਈ ਕੀਤੀ ਹੈ, ਸੇਵਾ ਤੇ ਸਿਮਰਨ ਕਰਕੇ ਕਿੰਨੀਆਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਉੱਥੇ ਗੁਰੂ ਘਰ ਵਿੱਚ ਉਹ ਸਿੰਘਣੀਆਂ, ਉਹ ਮਾਤਾਵਾਂ, ਉਹ ਬੀਬੀਆਂ ਕਿੰਨੀਆਂ ਹੋਈਆਂ ਨੇ ਪਿਆਰਿਓ, ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਸੇਵਾ ਲੇਖੇ ਵਿੱਚ ਲਾਇਆ। ਆਪਾਂ ਉਹਨਾਂ ਨੂੰ ਸੀਸ ਝੁਕਾਉਂਦੇ ਹਾਂ, ਆਪਾਂ ਉਹਨਾਂ ਨੂੰ ਨਮਸਕਾਰ ਕਰਨੇ ਆ ਉਹਨਾਂ ਦੀਆਂ ਕਮਾਈਆਂ ਨੂੰ। ਉਹ ਗੁਰਮੁਖ ਸ਼ਬਦ ਜਿਹੜਾ ਹੈ ਸਾਂਝਾ ਸ਼ਬਦ ਹੈ, ਉਹ ਬੰਦਗੀ ਵਾਲੇ ਪਿਆਰਿਓ ਸੰਤ ਨੇ, ਉਹ ਗੁਰਮੁਖ ਨੇ, ਤੇ ਉਹ ਕਾਹਦੇ ਵਾਸਤੇ ਆਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਚ ਫਰਮਾਨ ਕਰਦੇ ਨੇ ਗੁਰਮੁਖ ਜਨਮ ਸਕਾਰ ਥਾ ਪਰ ਪੁਕਾਰੀ ਸਹਿਜ ਸੁਭਾਈ। ਆ ਬਚਨ ਕਰਦੇ ਨੇ ਜਿਹੜੇ ਬਚਨ ਸਤਿਕਾਰ ਜੋ ਮਾਤਾ ਜੀ ਦੇ ਉੱਤੇ ਢੁਕਦੇ ਹਨ। ਗੁਰਮੁਖ ਜਨਮ ਸਕਾਰ ਥਾ ਪਰ ਪੁਕਾਰੀ ਸਹਿਜ ਸੁਭਾਈ। ਗੁਰਮੁਖ ਜਨਮ ਸਕਾਰ ਸਹਿਜ ਸੁਭਾਈ, ਗੁਰਮੁਖ ਪਰ ਉਪਕਾਰੀ ਸਹਿਜ ਸੁਭਾਈ, ਗੁਰਮੁਖ ਜਨਮ ਸਕਾਰ ਪਰ ਉਪਕਾਰੀ ਸਹਿਜ ਸੁਭਾਈ, ਗੁਰਮੁਖ ਜਨਮ ਸਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ ਗੁਰਮੁਖ ਜਨਮ ਸ਼ਿਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ
ਗੁਰਮੁਖ ਜਨਮ ਸ਼ਿਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ ਗੁਰਮੁਖ ਜਨਮ ਸ਼ਿਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ
ਸਹਿਜ ਸੁਭਾਈ ਪਰਮਕਾਰੀ ਸਹਿਜ ਸੁਭਾਈ ਪਰਮਕਾਰੀ ਸਹਿਜ ਸੁਭਾਈ ਪਰਮਕਾਰੀ ਸਹਿਜ ਸੁਭਾਈ
ਪਰਮਕਾਰੀ ਸਹਿਜ ਸੁਭਾਈ ਪਰਮਕਾਰੀ ਸਹਿਜ ਸੁਭਾਈ ਪਰਮਕਾਰੀ ਸਹਿਜ ਸੁਭਾਈ ਪਰਮਕਾਰੀ ਸਹਿਜ ਸੁਭਾਈ
ਪਰਪਕਾਰੀ ਸਹਿਜ ਸੁਭਾਈ ਪਰਪਕਾਰੀ ਸਹਿਜ ਸੁਭਾਈ
ਪਰਪਕਾਰੀ ਸਹਿਜ ਸੁਭਾਈ ਪਰਪਕਾਰੀ ਸਹਿਜ ਸੁਭਾਈ
ਸਹਿਜ ਸੁਭਾਈ ਪਰਪਕਾਰੀ ਸਹਿਜ ਸੁਭਾਈ
ਪਰਪਕਾਰੀ ਸਹਿਜ ਸੁਭਾਈ ਪਰਪਕਾਰੀ ਸਹਿਜ ਸੁਭਾਈ
ਜਨਮ ਸ਼ਿਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ ਗੁਰਮੁਖ ਜਨਮ ਸ਼ਿਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ
ਗੁਰਮੁਖ ਜਨਮ ਸ਼ਿਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ ਗੁਰਮੁਖ ਜਨਮ ਸ਼ਿਕਾਰ ਥਾ ਪਰੀ ਸਹਿਜ ਸੁਭਾਈ
ਧਰਤੀ ਅੰਦਰ ਬਿਰਖ ਹੋਏ ਪਹਿਲੋਂ ਦੇ ਜਲ ਪੈਰ ਟਕਾਏ ਉੱਪਰ ਚੂਲੇ ਚੰਟਲਾ ਠੰਡੀ ਛਾਉ ਸੋ ਥਾਉ ਸੁਹਾਈ ਪਵਨ ਪਾਣੀ ਪਾਲਾ ਸਹਿ ਸਿਰ ਲਵਾਇਆ ਨਿੱਚ ਲਜਾਈ ਫਲ ਦੇ ਵੱਟ ਵਗਾਇਆ ਸਿਰ ਕਰਵਤ ਲੈ ਲੋਹ ਤਰਾਈ ਗੁਰਮੁਖ ਜਨਮ ਸਕਾਰ ਥਾ ਪਰ ਪੁਕਾਰੀ ਸਹਿਜ ਸੁਭਾਈ ਇੱਕ ਮਿਥਕੇ ਪਰਪਕਾਰ ਕਰਦੇ ਕਿ ਸਹਿਜ ਸੁਭਾ ਆਪ ਜੀ ਨੇ ਮਾਂ ਸ਼ਬਦ ਬਾਰੇ ਬਹੁਤ ਪਿਆਰ ਦੇ ਬਚਨ ਸਰਵਣ ਕੀਤੇ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਐਸੇ ਸ਼ਬਦ ਕਿ ਰੱਬ ਦਾ ਪਿਆਰ ਭਾਵ ਰੱਬ ਦਾ ਦੂਜਾ ਨਾਂ ਮਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਬੇਅੰਤ ਨਾਮ ਆਉਂਦੇ ਹੈ ਤੇ ਉੱਥੇ ਇਹ ਵੀ ਬਚਨ ਆਉਂਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਆ ਇਹ ਸ਼ਬਦ ਆਉਂਦੇ ਨੇ ਉੱਥੇ ਕਿ ਰੱਬ ਦਾ ਪਿਆਰ ਜਿਹੜਾ ਕਹਿੰਦੇ ਜੇ ਦੇਖਣਾ ਹੋਵੇ ਤੇ ਮਾਂ ਦੇ ਰਾਹੀਂ ਮਿਲਦਾ ਮਾਂ ਜਿਹੜਾ ਸ਼ਬਦ ਹੈ ਨਾ ਆਮ ਤੁਸੀਂ ਦੇਖੋ ਜੇ ਕਿਤੇ ਕੋਈ ਬੱਚੇ ਨੂੰ ਘੂਰਦਾ ਕੁਛ ਕਹਿੰਦਾ ਪਿਤਾ ਕਹਿੰਦਾ ਕੋਈ ਹੋਰ ਕਹਿੰਦਾ ਤੇ ਬੱਚਾ ਤਾਂ ਵੀ ਮਾਂ ਵੱਲ ਆਉਂਦਾ ਜੇ ਕੁਛ ਮਾਂ ਕਹਿੰਦੀ ਹੈ ਤੇ ਫਿਰ ਬੱਚਾ ਮਾਂ ਵੱਲ ਆਉਂਦਾ ਮਾਂ ਦੇ ਅੰਦਰ ਕਿੰਨੀ ਖਿੱਚ ਹੁੰਦੀ ਹੈ ਕਿੰਨਾ ਪਿਆਰ ਹੁੰਦਾ ਹੈ ਇੱਕ ਦਿਨ ਇੱਕ ਪ੍ਰੇਮੀ ਦੱਸ ਰਿਹਾ ਸੀ ਕਹਿਣ ਲੱਗਾ ਜਦੋਂ ਪਾਕਿਸਤਾਨ ਬਣਿਆ ਨਾ ਤੇ ਸਾਡੀ ਭੈਣ ਵਿਛੜ ਗਈ ਬਹੁਤ ਸਾਰੀਆਂ ਧੀਆਂ ਭੈਣਾਂ ਰਹਿ ਗਈਆਂ ਸਨ ਐਸਾ ਸਮਾਂ ਸੀ ਪਾਕਿਸਤਾਨ ਜਦੋਂ ਬਣਿਆ ਬਹੁਤ ਦੇਰ ਹੋ ਗਈ ਪਰ ਸਾਡੀ ਮਾਤਾ ਸਾਡੀ ਬੇਬੇ ਧੀ ਨੂੰ ਯਾਦ ਕਰਦੀ ਹੈ। ਸਾਰਿਆਂ ਨੇ ਕਿਹਾ ਹੁਣ ਰਹਿਣ ਦੇ, ਛੱਡ ਦੇ, ਜੇ ਕਿਤੇ ਤੇਰੀ ਧੀ ਜਿਉਂਦੀ ਹੁੰਦੀ, ਇੰਨੇ ਸਾਲ ਹੋ ਗਏ ਮਿਲਦੀ ਨਾ, ਉਹ ਖਤਮ ਹੋ ਗਈ ਹੋਣੀ ਹੈ, ਮਰ ਗਈ ਹੋਣੀ ਹੈ। ਸਾਰੇ ਕਹਿੰਦੇ ਨੇ, ਪਰਿਵਾਰ ਕਹਿੰਦਾ, ਰਿਸ਼ਤੇਦਾਰ ਕਹਿੰਦੇ ਹੈ, ਤੂੰ ਧੀ ਨੂੰ ਕਿਉਂ ਯਾਦ ਰੱਖਣੀ ਹੈ, ਹੁਣ ਛੱਡ ਦੇ। ਪਰ ਕਹਿਣ ਲੱਗੇ ਸਾਡੀ ਬੇਬੇ, ਸਾਡੀ ਮਾਤਾ ਕਹਿੰਦੀ ਨਹੀਂ, ਮੇਰੀ ਧੀ ਜਿਉਂਦੀ ਹੈ। ਕਹਿਣ ਲੱਗੇ ਤੈਨੂੰ ਕੀ ਭਰੋਸਾ? ਕਹਿਣ ਲੱਗੀ ਜੇ ਮੇਰੀ ਧੀ ਮਰਦੀ, ਮੇਰੇ ਦਿਲ ਵਿੱਚ ਚੀਰ ਪੈਣਾ ਸੀ, ਉਹ ਨਹੀਂ ਪਿਆ, ਮੈਨੂੰ ਪਤਾ ਲੱਗ ਜਾਣਾ ਸੀ। ਸੱਚਮੁੱਚ ਉਹ ਬਜ਼ੁਰਗ ਮਾਤਾ ਦਾ ਚੜ੍ਹਾਈ ਕਰ ਗਈ, ਉਹ ਧੀ ਬਾਅਦ ਵਿੱਚ ਆ ਕੇ ਪਰਿਵਾਰ ਨੂੰ ਮਿਲੀ। ਕਹਿਣ ਲੱਗੇ ਸਾਡੀ ਮਾਤਾ ਸੱਚ ਕਹਿੰਦੀ ਸੀ। ਮਾਂ ਧੀਆਂ ਪੁੱਤਰਾਂ ਨਾਲ ਕਿਵੇਂ ਜੁੜੀ ਹੁੰਦੀ ਹੈ? ਧੀ ਪੁੱਤਰ ਹਜ਼ਾਰਾਂ ਕਿਲੋਮੀਟਰ ਵੀ ਦੂਰ ਬੈਠਾ ਹੋਵੇ, ਜੇ ਕਿਤੇ ਮਾਂ ਦੇ ਪੁੱਤਰ ਨੂੰ ਜਰਾ ਜਿੰਨਾ ਵੀ ਕਿਤੇ ਤਕਲੀਫ ਹੋਵੇ, ਮਾਂ ਨੂੰ ਹਜ਼ਾਰਾਂ ਕਿਲੋਮੀਟਰ ਬੈਠਿਆਂ ਪਤਾ ਲੱਗਦਾ ਮੇਰੀ ਧੀ, ਮੇਰਾ ਪੁੱਤਰ ਇਸ ਵੇਲੇ ਕਿਸੇ ਦੁੱਖ ਵਿੱਚ ਹੈ, ਸੰਕਟ ਵਿੱਚ ਹੈ। ਉਹਨੂੰ ਮਾਂ ਕਹਿੰਦੇ ਆ। ਔਰ ਮਾਂ ਦਾ ਪਿਆਰ ਹਰ ਵੇਲੇ, ਕਿਉਂਕਿ ਜਿਹਦਾ ਨਾਂ ਹੀ ਮਾਂ ਹੈ ਪਿਆਰ, ਉਹ ਧੀਆਂ ਪੁੱਤਰਾਂ ਨੂੰ ਪਿਆਰ ਮਾਂ ਦਾ ਸਦਾ ਹੀ ਮਿਲਦਾ ਰਹਿੰਦਾ, ਸਦਾ ਅਸੀਸ ਮਿਲਦੀ ਰਹਿੰਦੀ ਏ। ਕਿਸੇ ਤਰ੍ਹਾਂ ਦਾ ਵੀ ਬੱਚਾ ਪੁੱਤਰ ਹੋਵੇ, ਪਰਿਵਾਰ ਹੋਵੇ, ਪਰ ਮਾਂ ਦੀ ਹਮੇਸ਼ਾ ਸੀਸ ਰਹਿੰਦੀ ਹੈ। ਔਰ ਮਾਤਾ ਦੀਆਂ ਸੀਸਾਂ ਦੋ ਚਾਰ ਨੂੰ ਨਹੀਂ, ਲੱਖਾਂ ਨੂੰ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਮਿਲੀਆਂ, ਜਿਹੜੀਆਂ ਆਪ ਜੀ ਨੂੰ ਵੀ ਮਿਲੀਆਂ ਹਨ। ਮਾਤਾ ਜੀ ਯੂਪੀ ਦੇ ਅੰਦਰ ਜਿਸ ਵੇਲੇ ਮਹਾਂਪੁਰਸ਼ਾਂ ਨੇ ਪ੍ਰਚਾਰ ਸ਼ੁਰੂ ਕੀਤਾ, ਤੇ ਉਸ ਵੇਲੇ ਘਰ ਘਰ ਦਾ ਸਪੀਕਰ ਸਨ, ਨਾ ਸ਼ਾਮਿਆਂ ਨੇ ਸਨ, ਨਾ ਕੋਈ ਹੋਰ ਸਾਧਨ ਸੀ। ਕਈ ਜਗ੍ਹਾ ਟਰੈਕਟਰ ਵੀ ਨਹੀਂ ਸੀ ਜਾਂਦਾ, ਬਾਅਦ ਚ ਭਾਵੇਂ ਗੱਡੀ ਕੋਲ ਹੋ ਗਈ, ਗੱਡੀ ਵੀ ਨਹੀਂ ਸੀ ਜਾਂਦੀ, ਬੜੇ ਰਸਤੇ ਕੱਚੇ ਸਨ, ਕਈ ਕਈ ਕਿਲੋਮੀਟਰ ਪੈਦਲ ਤੁਰ ਕੇ ਜਾਣਾ। ਉਸ ਵੇਲੇ ਮਹਾਂਪੁਰਸ਼ ਜਿੱਥੇ ਫਾਰਮ ਦਾ ਕੰਮ ਸੰਭਾਲਦੇ, ਸਾਰਾ ਧਿਆਨ ਸਤਿਕਾਰਯੋਗ ਮਾਤਾ ਜੀ ਵੀ ਰੱਖਦੇ, ਔਰ ਘਰ ਦਾ ਕੰਮ ਸਾਰਾ ਕਰਕੇ ਫਿਰ ਮਹਾਂਪੁਰਸ਼ਾਂ ਦੇ ਨਾਲ ਜਾਣਾ ਹਰ ਦੀਵਾਨ ਦੇ ਉੱਤੇ। ਬਾਈ ਚਾਂਸ ਕਿਤੇ ਹੀ ਕੋਈ ਐਸਾ ਕੰਮ ਹੋਏਗਾ ਜਿਸ ਦਿਨ ਨਹੀਂ ਗਏ, ਨਹੀਂ ਤਾਂ ਹਰ ਦੀਵਾਨ ਤੇ ਜਾਂਦੇ ਸਨ। ਔਰ ਉੱਥੇ ਸੰਗਤਾਂ ਨੂੰ ਪ੍ਰੇਰਨਾ ਕਰਦੇ ਸੀ, ਗਰਮੀ, ਸਰਦੀ, ਕੱਚੇ ਰਾਹ, ਕਈ ਜਗ੍ਹਾ ਪਾਣੀ ਵੀ ਲੰਘਣਾ, ਔਰ ਕਈ ਕਈ ਕਿਲੋਮੀਟਰ ਪੈਦਲ ਜਾਣਾ, ਔਰ ਸਤਿਕਾਰ ਜੋ ਮਾਤਾ ਜੀ ਮਹਾਂਪੁਰਸ਼ਾਂ ਦੇ ਨਾਲ ਜਾਇਆ ਕਰਦੇ ਸੀ। ਦਾਸ ਨੂੰ ਬਚਪਨ ਤੋਂ ਮਿਲਾਪ ਹੋਇਆ, ਹਰ ਇੱਕ ਨੂੰ ਆਪਣਾ ਪਿਆਰਾ ਬੱਚਾ ਸਮਝ ਕੇ ਪਿਆਰ ਦਿੰਦੇ, ਸਿਰ ਤੇ ਹੱਥ ਰੱਖਦੇ, ਔਰ ਕਿਸੇ ਦਾ ਔਗਣ ਨਹੀਂ ਸੀ ਚਿਤਾਰਦੇ। ਕੋਈ ਵੀ ਮਿਲ ਜਾਵੇ, ਕਿਸੇ ਧਰਮ ਦਾ ਕੋਈ ਵੀ, ਸਭ ਦੇ ਨਾਲ ਆਪ ਜੀ ਪਿਆਰ ਕਰਦੇ। ਉੱਥੇ ਵੀ ਅੱਜ ਵੀ ਸਾਧ ਸੰਗਤ ਜੀ, ਭਾਵੇਂ ਅੱਜ ਸਰੀਰ ਦੀ ਉਮਰ ਜਿਹੜੀ ਹੈ, ਜਿਵੇਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ, ਬਿਰਧ ਸਰੀਰ ਹੈ, ਪਰ ਤੁਸੀਂ ਇਸ ਗੱਲ ਤੋਂ ਹੈਰਾਨ ਹੋਵੋਗੇ ਕਿ ਮਾਤਾ ਜੀ ਦੀ ਸੁਰਤ ਬਿਲਕੁਲ ਉਸੇ ਤਰ੍ਹਾਂ ਕਾਇਮ ਹੈ ਜਿਵੇਂ ਕਿਸੇ ਜਵਾਨ ਦੀ ਸੁਰਤ ਕਾਇਮ ਹੁੰਦੀ। ਸੁਣਦੇ ਵੀ ਪੂਰੇ ਨੇ, ਇਹ ਨਹੀਂ ਕਿ ਉੱਚੀ ਸੁਣਦੇ ਨਹੀਂ, ਔਰ ਕੋਈ ਬੇਨਤੀ ਕੀਤੀ ਜਾਵੇ, ਬਚਨ ਕੀਤਾ ਜਾਵੇ, ਉਹਦਾ ਜਵਾਬ ਉਸੇ ਤਰ੍ਹਾਂ ਦਿੰਦੇ, ਥੋੜੇ ਅੱਖਰਾਂ ਦੇ ਵਿੱਚ ਉਸੇ ਤਰ੍ਹਾਂ। ਦਾਸ ਨੇ ਕੱਲ ਵੀ ਜਾ ਕੇ ਜਿਸੇ ਦਰਸ਼ਨ ਕੀਤੇ, ਮੱਥਾ ਟੇਕਿਆ, ਫਤਿਹ ਬੁਲਾਈ, ਤੇ ਉੱਥੇ ਜੋ ਸੇਵਾਦਾਰ ਹਨ ਭਾਈ ਜਸਵਿੰਦਰ ਸਿੰਘ ਜੀ ਕੋਲਾ, ਆਮ ਆਪਾਂ ਬਾਬਾ ਕੋਲਾ ਜੀ ਕਹਿੰਦੇ ਹਾਂ, ਅੱਡ ਅੱਡ ਡਿਊਟੀਆਂ ਲਾਈਆਂ ਨੇ, ਆ ਸਾਰੀ ਜਿੰਨੀ ਸੇਵਾ ਹੈ ਸਥਾਨ ਦੀ, ਸਾਰੇ ਸੇਵਾ ਚ ਲੱਗੇ ਹੋਏ ਹੈ, ਚਾਹੇ ਕਿਸੇ ਥਾਂ ਹੈ, ਮੈਂ ਨਾ ਗਿਣਾ, ਸਮਾਂ ਬਹੁਤ ਲੱਗੇਗਾ। ਉਹਨਾਂ ਦੇ ਪਿਆਰ ਵਿੱਚ ਹੀ ਸਾਰੇ ਮਾਈ ਭਾਈ, ਸਾਰੀ ਸੰਗਤ ਸੇਵਾ ਕਰ ਰਹੀ ਹੈ। ਤੇ ਉਹ ਕਈ ਵਾਰ ਕਹਿ ਦੇਣਗੇ ਵੀ ਬਾਬਾ ਜੀ ਆਏ ਨੇ, ਮੈਂ ਕਿਹਾ ਬਿਲਕੁਲ, ਮਾਤਾ ਜੀ ਦੇ ਕੋਲ ਮੈਨੂੰ ਬਾਬਾ ਜੀ ਨਾ ਕਹੀ, ਮੈਂ ਤਾਂ ਵੈਸੇ ਚਾਹੁੰਦੇ ਨਹੀਂ ਖੋਣਾ। ਭਾਜੀ ਸ਼ਬਦ ਚਲੋ ਸਾਰੇ ਛੋਟੇ ਵੱਡੇ ਕਹਿੰਦੇ, ਮੈਨੂੰ ਬੜਾ ਪਿਆਰਾ ਲੱਗਦਾ ਕਿ ਆਪਾਂ ਸਾਰੇ ਏਕ ਪਿਤਾ ਏਕ ਸਕੇਹਾਂ ਵਾਰਕ, ਤੂੰ ਮੇਰਾ ਗੁਰਹਾਈ, ਇੱਕ ਪਿਤਾ ਵਾਹਿਗੁਰੂ, ਅਸੀਂ ਸਾਰਿਆਂ ਦੇ ਬੱਚੇ ਹਾਂ, ਆਪਸ ਵਿੱਚ ਭੈਣ ਭਾਈ ਹਾਂ। ਪਰ ਸਤਿਕਾਰ ਜੋ ਮਾਤਾ ਜੀ ਦੇ ਕੋਲ, ਮੈਨੂੰ ਬਾਬਾ ਜੀ ਨਹੀਂ ਕਹਿਣਾ ਤੂੰ, ਕਿਉਂ? ਅਸੀਂ ਹਮੇਸ਼ਾ ਉਹਨਾਂ ਦੇ ਬੱਚੇ ਹਾਂ, ਉਹਨਾਂ ਦੇ ਬੱਚੇ ਹਾਂ ਆਪਾਂ, ਅਤੇ ਤੂੰ ਆਪਣੇ ਵੱਲੋਂ ਚਾਹੇ ਭਾਅ ਜੀ ਕਹਿ ਦੇ, ਠੀਕ ਹੈ ਇੱਕਦਮ। ਉਹ ਜਦੋਂ ਕਹਿ ਉਹ ਕਹਿੰਦੇ ਵੀ ਭਾਅ ਜੀ ਆਏ ਨੇ, ਅਜੇ ਕਹਿਣ ਕੇ ਬਾਬਾ ਜੀ ਆਏ ਨੇ, ਫਿਰ ਤਾਂ ਭਾਵੇਂ ਚੁੱਪ ਰਹਿੰਦੇ ਆ ਵੀ ਪਤਾ ਨਹੀਂ ਕਿਹੜੇ ਬਾਬਾ ਜੀ ਆਏ ਨੇ, ਥੋੜ੍ਹਾ ਟਾਈਮ ਲੱਗਦਾ। ਜਦੋਂ ਭਾਅ ਜੀ ਕਹਿ ਦਿੰਦੇ ਆ, ਫਿਰ ਇੱਕਦਮ ਆਪ ਅਸੀਸ ਦਿੰਦੇ ਆ। ਔਰ ਸੁਰਤ ਪੂਰੀ ਹੈ, ਅੱਜ ਵੀ ਇੱਥੇ ਦਰਸ਼ਨ ਦੇਣੇ ਸਨ, ਪਹਿਲਾਂ ਖਿਆਲ ਸੀ ਵੀ ਜ਼ਰੂਰ ਆਉਣਗੇ, ਫਿਰ ਹੈ ਕਿ ਡਾਕਟਰਾਂ ਦੀ ਸਲਾਹ ਨਾਲ ਭਈ ਮਾਤਾ ਜੀ ਨੂੰ ਖੇਚਲ ਨਾ ਦਈਏ, ਆਪ ਹੀ ਸੰਗਤਾਂ ਖੇਚਲ ਕਰ ਲੈਣਗੀਆਂ, ਸੰਗਤਾਂ ਨੇ ਉੱਥੇ ਦਰਸ਼ਨ ਕਰਨ ਜਾਣਾ। ਇਸ ਕਰਕੇ ਆਪ ਜੀ ਨੂੰ ਉਸੇ ਤਰ੍ਹਾਂ, ਇੱਕ ਦਿਨ ਸ਼ਬਦ ਪੜ੍ਹ ਰਹੇ ਸੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਸ ਤਰ੍ਹਾਂ ਜਦ ਬੋਲਦੇ ਨੇ ਬਾਣੀ ਵਿੱਚ, ਭਾਵ ਅੱਜ ਵੀ ਜਿਹੜੀ ਸੁਰਤ ਹੈ ਬਾਣੀ ਦੇ ਵਿੱਚ ਹੈ ਸਾਧ ਸੰਗਤ ਜੀ, ਔਰ ਅੱਜ ਵੀ ਅਸੀਸਾਂ ਦੇ ਰਹੇ ਨੇ। ਮੈਂ ਯੂਪੀ ਦੀ ਗੱਲ ਕਰ ਰਿਹਾ ਸੀ, ਯੂਪੀ ਦੇ ਅੰਦਰ ਆਪ ਜੀਆਂ ਨੇ ਕਿਵੇਂ ਸਾਥ ਦਿੱਤਾ ਮਹਾਂਪੁਰਸ਼ਾਂ ਦੇ, ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਹੋਇਆ, ਔਰ ਇਹ ਸਤਿਕਾਰ ਜੋ ਬੀਜੀ ਦੇ ਸਤਿਕਾਰ ਨਾਲ ਸਾਥ ਦੇਣ ਕਰਕੇ ਸਾਧ ਸੰਗਤ ਜੀ, ਉੱਥੇ 12 ਸਾਲ ਜੋ ਮਹਾਂਪੁਰਸ਼ਾਂ ਨੇ ਪ੍ਰਚਾਰ ਕੀਤਾ, ਉਹਦੇ ਵਿੱਚ ਸਤਿਕਾਰ ਜੋ ਮਾਤਾ ਜੀ ਦੀ ਦੇਣ ਜਿਹੜੀ ਹੈ ਬਹੁਤ ਵੱਡੀ ਹੈ। ਜੇ ਆਪ ਜੀ ਇੱਥੇ ਆਏ, ਸਾਰੀਆਂ ਸੰਗਤਾਂ ਜਾਣਦੀਆਂ ਇੱਥੋਂ ਦੀਆਂ, ਕਿ ਜਦੋਂ ਮਹਾਂਪੁਰਸ਼ ਦੀਵਾਨ ਲਾਉਂਦੇ, ਭੋਗ ਪੈਂਦੇ, ਹੁਕਮਨਾਮਾ ਲਿਆ ਜਾਂਦਾ, ਫਿਰ ਸਤਿਕਾਰ ਜੋ ਮਾਤਾ ਜੀ ਉੱਠ ਕੇ ਖੜੇ ਹੋ ਜਾਂਦੇ। ਉਹ ਸਰਲੀ ਬਚਨ ਸਿੱਧੇ ਮਾਈਆਂ ਨੂੰ, ਪਿਆ ਤੁਸੀਂ ਕੀ ਮਾਤਾ ਰਾਣੀ ਨੂੰ ਮੰਨਦੇ ਹੋ, ਕੀ ਗੁੱਗੇ ਦੇ ਜਾਂਦੇ ਹੋ, ਛੱਡੋ ਬੀਬੀ ਇਹਨਾਂ ਨੂੰ ਗੱਲਾਂ ਨੂੰ। ਉਹ ਐਸੇ ਬਚਨ ਸੁਨਾਸ ਲਾ ਕੇ ਕਿੰਨੀ ਪ੍ਰੇਰਨਾ ਦੇ ਦਿੰਦੇ ਸੀ, ਕਿ ਜਿੱਥੇ ਹੋਰ ਬੇਅੰਤ ਸੰਗਤ ਅੰਮ੍ਰਿਤ ਛਕਣ ਵਾਸਤੇ ਤਿਆਰ ਹੁੰਦੀ, ਉੱਥੇ ਮਾਤਾ ਜੀ ਬੀਜੀ ਦੇ ਬਚਨਾਂ ਦੇ ਨਾਲ ਵੀ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਸੀ ਉਹ ਜਕਾਰੇ ਛੱਡ ਕੇ ਤਿਆਰ ਹੋ ਜਾਂਦੀਆਂ, ਅੰਮ੍ਰਿਤ ਛਕ ਲੈਂਦੀਆਂ ਵੀ ਅੱਜ ਤੋਂ ਬਾਅਦ ਅਸੀਂ ਗੁੱਗੇ ਨੂੰ ਨਹੀਂ ਮੰਨਣਾ, ਮਾਤਾ ਰਾਣੀ ਨੂੰ ਨਹੀਂ ਮੰਨਣਾ, ਕਿਤੇ ਪਹਾੜਾਂ ਤੇ ਨਹੀਂ ਜਾਣਾ, ਇੱਧਰ ਨਹੀਂ ਜਾਣਾ, ਅਸੀਂ ਸ਼ਬਦ ਗੁਰੂ ਦੇ ਲੜ ਲੱਗਣਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ, ਅਸੀਂ ਖੰਡੇ ਬੜ ਦਾ ਅੰਮ੍ਰਿਤ ਛਕਣਾ। ਸੋ ਇਉਂ ਮਾਤਾ ਜੀ ਦਾ ਸਾਰਾ ਜੀਵਨ ਹੀ ਸਾਧ ਸੰਗਤ ਜੀ ਪਰਪਕਾਰੀ ਜੀਵਨ, ਔਰ ਉਹ ਬਚਨ ਢੁਕਦੇ ਆ ਜਿਹੜਾ ਦਾਸ ਬੇਨਤੀ ਕਰ, ਅਸੀਂ ਗੁਰਮੁਖ ਜਨਮ ਸਕਾਰ ਥਾ, ਪਰਪਕਾਰੀ ਸਹਿਜ ਸੁਭਾਈ, ਸਹਿਜ ਸੁਭਾ ਪਰਪਕਾਰ, ਕਿਉਂਕਿ ਜਿਹੜੇ ਗੁਰਮੁਖ ਹੁੰਦੇ ਆ, ਸੰਤ ਹੁੰਦੇ ਆ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੁੰਦੇ ਆ। ਤੇ ਭਾਈ ਸਾਹਿਬ ਉਹਨਾਂ ਦੀ ਸਿਫਤ ਇੱਕ ਜਗ੍ਹਾ ਹੋਰ ਕਰਦੇ ਨੇ, ਕਹਿੰਦੇ ਗੁਰਮੁਖ ਹੈ ਨਿਰਵੈਰ, ਨਾ ਵੈਰ ਵਿਰੋਧੀ ਹੈ, ਸਾਰਾ ਸੰਸਾਰ ਵੈਰ ਦੀ ਅੱਗ ਵਿੱਚ ਸਾਧ ਸੰਗਤ ਜੀ ਸੜਿਆ ਪਿਆ, ਸੰਸਾਰ ਜਿਹੜਾ, ਪਰ ਜਿਹੜੇ ਰੱਬ ਦੇ ਪਿਆਰੇ ਨੇ ਗੁਰਮੁਖ ਨੇ, ਉਹਨਾਂ ਦੇ ਅੰਦਰ ਕੋਈ ਵੈਰ ਵਿਰੋਧ ਨਹੀਂ ਹੁੰਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਛਿਪਾਏ। ਭਾਈ ਸਾਹਿਬ ਕਹਿੰਦੇ ਜਿਹੜੇ ਉਹ ਗੁਰਮੁਖ ਨੇ ਨਾ, ਐਸੇ ਪਿਆਰੇ, ਉਹ ਨਾਮ ਬਾਣੀ ਨਾਲ ਜੁੜੇ ਹੋਏ, ਉਹ ਨਿਰਵੈਰ ਹੁੰਦੇ ਨੇ, ਭਾਵ ਸਾਰਾ ਸੰਸਾਰ ਹੀ ਉਹਨਾਂ ਦਾ ਆਪਣਾ। ਜਿਵੇਂ ਸੰਤ ਮਹਾਰਾਜ ਜੀ ਕਿਹਾ ਕਰਦੇ ਕਿ ਅਸੀਂ ਇੱਕੋ ਆਤਮਾ ਨੂੰ ਸਾਰਿਆਂ ਵਿੱਚ ਦੇਖਦੇ ਹਾਂ ਭਾਈ। ਇਸ ਤਰ੍ਹਾਂ ਮਾਤਾ ਜੀ ਸਭ ਨਾਲ ਪਿਆਰ ਕਰਦੇ, ਉਹਨਾਂ ਦੇ ਜੀਵਨ ਐਸੇ, ਜਿਵੇਂ ਭਾਈ ਗੁਰਦਾਸ ਜੀ ਆਪਣੀ ਬਾਣੀ ਚ ਕਹਿੰਦੇ ਕਿ ਭਾਈ ਵੇਖੋ, ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਰੱਬ ਦੇ ਪਿਆਰੇ ਕਿਸ ਰੂਪ ਵਿੱਚ ਨੇ। ਸੰਸਾਰ ਤਾਂ ਸੜ ਰਿਹਾ ਹੈ ਵੈਰ ਦੀ ਅੱਗ ਵਿੱਚ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਨਿਰਵੈਰ ਨੇ, ਉਹ ਸਭ ਦੇ ਭਲੇ ਦੀ ਅਰਦਾਸ ਕਰਦੇ ਨੇ। ਪਿਆਰੇ ਜੀ ਸਾਧੂ ਨਿਰਵੈਰ ਹੁੰਦੇ ਨੇ, ਪਿਆਰਿਓ ਸਾਧੂ ਨਿਰਵੈਰ ਹੁੰਦੇ ਨੇ, ਸਾਧੂ ਨਿਰਵੈਰ ਹੁੰਦੇ ਨੇ।
ਸਭ ਮੇਰੇ ਵੈਰ ਹੁੰਦੇ ਨੇ
ਜਗ ਸੜਿਆ ਹੈ ਦੀ ਅੱਗ ਚ ਸਾਧੂ ਨਿਰਵੈਰ ਹੁੰਦੇ ਨੇ ਦੀ ਅੱਗ ਚ ਸਾਧੂ ਨਿਰਵੈਰ ਹੁੰਦੇ ਨੇ ਜਗ ਸੜਿਆ ਹੈ ਵੈਰ ਦੀ ਅੱਗ
ਸਾਧੂ ਨਿਰਵੈਰ ਹੁੰਦੇ ਨੇ
ਸਾਧੂ ਨਿਰਵੈਰ ਹੁੰਦੇ ਨੇ
ਸਾਧੂ ਨਿਰਵੈਰ ਹੁੰਦੇ ਨੇ ਸਾਧੂ ਨਿਰਵੈਰ ਹੁੰਦੇ ਨੇ
ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀ ਹੈ ਗੁਰਮੁਖ ਆਪ ਗਵਾਏ ਅੰਦਰ ਸੋਧੀ ਹੈ ਗੁਰਮੁਖ ਸਤ ਸੰਤੋਖ ਨਾ ਕਾਮ ਕਰੋਧੀ ਹੈ ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀ ਹੈ ਚੋ ਵਰਨਾ ਉਪਦੇਸ਼ ਸਹਿਜ ਸਮੋਧੀ ਹੈ ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀ ਐਸਾ ਜੀਵਨ ਹੈ ਸਤਿਕਾਰ ਜੋ ਮਾਤਾ ਜੀ ਦਾ ਜਿਨ੍ਹਾਂ ਦੀ ਬਹੁਤ ਸਾਨੂੰ ਦੇਣ ਹੈ ਅੱਜ ਸਾਰੀਆਂ ਸੰਗਤਾਂ ਜੋ ਪਿਆਰ ਇੱਥੇ ਪਹੁੰਚੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇੰਟਰਨੈਟ ਤੇ ਵੀ ਇਹ ਪ੍ਰੋਗਰਾਮ ਪਿਆਰ ਵਾਲਾ ਸਰਵਣ ਕਰ ਰਹੀਆਂ ਨੇ ਔਰ ਸਤਿਕਾਰ ਜੋ ਮਾਤਾ ਜੀ ਵੱਲੋਂ ਸਾਰੀਆਂ ਲੱਖਾਂ ਸੰਗਤਾਂ ਨੂੰ ਧੀਆਂ ਪੁੱਤਰਾਂ ਨੂੰ ਆਸ਼ੀਰਵਾਦ ਤੇ ਅਸੀਸਾਂ ਸਤਿ ਸ੍ਰੀ ਜੀ ਮਿਲ ਰਹੀਆਂ ਹਨ ਅੱਜ ਜੋ ਨਰਸਿੰਘ ਕਾਲਜ ਦਾ ਇੱਥੇ ਨੀਂਹ ਪੱਥਰ ਰੱਖਿਆ ਗਿਆ ਸਾਰੇ ਟਰਸਟ ਨੇ ਤੇ ਸਾਰੀਆਂ ਸੰਗਤਾਂ ਨੇ ਇਹ ਵਿਚਾਰ ਕੀਤੀ ਕਿ ਇੱਥੇ ਜਿਹੜਾ ਨਰਸਿੰਘ ਕਾਲਜ ਜਿਵੇਂ ਹੋਰ ਅਦਾਰੇ ਚੱਲ ਰਹੇ ਹਨ ਬੀਐਡ ਕਾਲਜ ਚੱਲ ਰਿਹਾ ਔਰ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਜੋ ਮਹਾਂਪੁਰਸ਼ਾਂ ਨੇ ਆਪ ਨਾਮ ਰੱਖਿਆ ਸੀ ਕਿਵੇਂ ਉੱਥੋਂ ਦੇ ਜਿਹੜੇ ਸਟੂਡੈਂਟ ਨੇ ਉਹ ਕਿੰਨੀਆਂ ਤਰੱਕੀਆਂ ਕਰ ਰਹੇ ਕਿਵੇਂ ਸੋਹਣੀ ਉੱਥੇ ਪੜ੍ਹਾਈ ਹੋ ਰਹੀ ਹੈ ਦੂਸਰਾ ਸਕੂਲ ਮਹਾਂਪੁਰਸ਼ਾਂ ਦੇ ਨਾਂ ਤੇ ਸੰਗਤਾਂ ਨੇ ਜੋ ਇੱਥੇ ਸ਼ੁਰੂ ਕੀਤਾ ਔਰ ਉਹ ਵੀ ਸਕੂਲ ਬੜਾ ਤਰੱਕੀਆਂ ਵਿੱਚ ਜਾ ਰਿਹਾ ਬੀਐਡ ਕਾਲਜ ਹੈ ਫ੍ਰੀ ਡਿਸਪੈਂਸਰੀ ਚੱਲ ਰਹੀ ਹੈ ਥੋੜੇ ਸਮੇਂ ਤੱਕ ਜੋ ਹਸਪਤਾਲ ਦੀ ਬਿਲਡਿੰਗ ਕੁਛ ਸਮਾਂ ਪਹਿਲਾਂ ਬਣੀ ਸੀ ਉਹਦੀ ਹੁਣ ਤਿਆਰੀ ਹੋ ਰਹੀ ਹੈ ਉਹ ਹਸਪਤਾਲ ਜਿਹੜਾ ਹੈ ਉੱਧਰ ਚਾਲੂ ਹੋ ਜਾਏਗਾ ਅਤੇ ਇਸ ਦੇ ਨਾਲ ਹੀ ਜੋ ਦਰਸ਼ਨੀ ਡਿਉੜੀ ਹੈ ਔਰ ਇਹਦੇ ਖੱਬੇ ਤੇ ਸੱਜੇ ਦੋ ਪਾਸੇ ਬਿਲਡਿੰਗ ਕਰੀਬ 300 ਫੁੱਟ ਦੇ ਕਰੀਬ ਇਹ ਬਿਲਡਿੰਗ ਦੀ ਲੰਬਾਈ ਹੈ ਔਰ ਸੈਂਟਰ ਵਿੱਚ ਦਰਸ਼ਨੀ ਡਿਉੜੀ ਬਣੇਗੀ ਖੱਬੇ ਸੱਜੇ 3 ਮੰਜ਼ਿਲ ਜਿਹੜੀ ਬਿਲਡਿੰਗ ਹੈ ਉਹ ਬਣਨੀ ਹੈ ਥੱਲੇ ਪਾਰਕਿੰਗ ਹੋਏਗੀ ਜੋ ਗਰਾਊਂਡ ਫਲੋਰ ਹੈ ਸੇਵਾ ਚੱਲ ਰਹੀਆਂ ਹਨ ਇਹ ਦਰਸ਼ਨੀ ਦਿਉੜੀ ਦੀ ਔਰ ਇਸ ਇਮਾਰਤ ਦੀ ਇਹ ਸਾਰੀਆਂ ਹੀ ਸਾਰੀ ਸੰਗਤ ਔਰ ਟਰਸਟੀ ਜਿੱਥੇ ਹਰ ਵੇਲੇ ਅਰਦਾਸ ਜੁੜੇ ਰਹਿੰਦੇ ਨੇ ਇਸ ਸਥਾਨ ਵਾਸਤੇ ਉੱਥੇ ਸਤਿਕਾਰ ਜੋ ਮਾਤਾ ਜੀ ਦੀ ਆਸ਼ੀਰਵਾਦ ਲੈ ਕੇ ਹੀ ਸਾਧ ਸੰਗਤ ਜੀ, ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੇ ਹਾਂ, ਹੁਕਮਨਾਮਾ ਲੈਂਦੇ ਹਾਂ, ਕਿਉਂਕਿ ਸਭ ਦੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਫਿਰ ਅਸੀਂ ਮਾਤਾ ਜੀ ਤੋਂ ਅਸੀਸ ਲੈ ਕੇ ਉਹ ਇੱਟਾਂ ਲੈ ਕੇ ਇੱਥੇ ਜੋ ਸਿੰਘ ਪਹੁੰਚਦੇ ਨੇ, ਫਿਰ ਅਰਦਾਸ ਹੋ ਕੇ ਨੀਂਹ ਪੱਥਰ ਰੱਖੇ ਜਾਂਦੇ ਨੇ। ਸੋ ਇਹ ਸਾਰੇ ਅਦਾਰੇ ਉਹਨਾਂ ਦੀ ਕਿਰਪਾ ਨਾਲ ਚੱਲ ਰਹੇ ਨੇ। ਔਰ ਅੱਜ ਜੋ ਨਰਸਿੰਘ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ, ਕੱਲ ਸਤਾਰ ਯੋਗ ਮਾਤਾ ਜੀ ਜਿਨ੍ਹਾਂ ਦੇ ਕੋਲੋਂ ਪੰਜ ਇੱਟਾਂ ਬੇਨਤੀ ਕਰਕੇ ਉਹਨਾਂ ਨੇ ਹੱਥ ਲਾ ਕੇ ਦਿੱਤੀਆਂ, ਸੋ ਉਹ ਅੱਜ ਅਰਦਾਸ ਕਰਕੇ ਪੰਜ ਸਿੰਘਾਂ ਦੇ ਰਾਹੀਂ ਨਰਸਿੰਘ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਔਰ ਇਹ ਵਿਚਾਰ ਹੋਈ ਕਿ ਇਸ ਨਰਸਿੰਘ ਕਾਲਜ ਦਾ ਜਿਹੜਾ ਨਾਂ ਹੈ, ਜਿੱਥੇ ਅਸੀਂ ਅੱਜ ਬੜੇ ਪਿਆਰ ਤੇ ਸ਼ਰਧਾ ਨਾਲ ਸਤਿਕਾਰ ਜੋ ਮਾਤਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਔਰ ਨਰਸਿੰਘ ਕਾਲਜ ਦਾ ਨਾਂ ਵੀ ਜਿਹੜਾ ਹੈ ਉਹ ਮਾਤਾ ਜੀ ਦੇ ਨਾਂ ਤੇ ਰੱਖਿਆ ਜਾਵੇ, ਇਸ ਕਰਕੇ ਇਸ ਨਰਸਿੰਘ ਕਾਲਜ ਦਾ ਨਾਂ ਜਿਹੜਾ ਹੈ ਮਾਤਾ ਰਣਜੀਤ ਕੌਰ ਨਰਸਿੰਘ ਕਾਲਜ ਰੱਖਿਆ ਗਿਆ। ਬਾਕੀ ਇਹਦੇ ਨਾਲ ਇਹ ਆਪਣੇ ਅੱਖਰ ਜੋੜ ਲੈਣਗੇ, ਅੱਗੇ ਜੋੜ ਲੈਣ, ਪਰ ਪਹਿਲਾ ਨਾਂ ਜਿਹੜਾ ਹੋਏਗਾ ਉਹ ਸਤਿਕਾਰਯੋਗ ਮਾਤਾ ਜੀ ਦਾ ਸਾਧ ਸੰਗਤ ਜੀ ਹੋਏਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ ਕਿ ਸਾਨੂੰ ਜਿੱਥੇ ਹੋਰ ਇੰਨਾ ਸਮਾਂ ਪਿਆਰ ਮਿਲਿਆ, ਜਿਵੇਂ ਮੈਂ ਤਾਂ ਬਹੁਤਾ ਗੀਤ ਅੱਗੇ ਸੁਣਿਆ ਨਹੀਂ, ਕਹਿੰਦੇ ਇੱਕ ਗੀਤ ਵੀ ਹੈ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਸੋ ਗੁਰੂ ਗ੍ਰੰਥ ਸਾਹਿਬ ਅੰਦਰ ਤੇ ਮਾਂ ਦੇ ਬੇਅੰਤ ਬੜੇ ਪਿਆਰ ਸ਼ਬਦ ਆਉਂਦੇ ਨੇ, ਜਿਵੇਂ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੇਅੰਤ ਨਾਵਾਂ ਨਾਲ ਕੋਈ ਯਾਦ ਕਰਦਾ, ਕੋਈ ਗੋਬਿੰਦ ਕਹਿੰਦਾ, ਕੋਈ ਠਾਕੁਰ ਕਹਿੰਦਾ, ਕੋਈ ਬੇਠਲਾ ਕਹਿੰਦਾ, ਵਾਹਿਗੁਰੂ ਅਸੀਂ ਕਹਿ ਕੇ ਯਾਦ ਕਰਨੇ ਆ, ਹੋਰ ਬੇਅੰਤ ਨਾਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਨ, ਉੱਥੇ ਉਸ ਮਾਲਕ ਨੂੰ ਵਾਹਿਗੁਰੂ ਨੂੰ ਮਾਂ ਕਰਕੇ ਵੀ ਬਹੁਤ ਯਾਦ ਕੀਤਾ ਜਾਂਦਾ, ਕਈ ਤਾਂ ਮੰਨਦੇ ਹੀ ਉਸ ਨੂੰ ਮਾਂ ਨੇ। ਸੋ ਅਸੀਂ ਵੀ ਮਾਤਾ ਜੀ ਦਾ ਜੋ ਸਤਿਕਾਰ ਸਾਰੀਆਂ ਸੰਗਤਾਂ ਦੇ ਅੰਦਰ ਪਿਆਰ ਹੈ, ਸਾਡੀ ਅਰਦਾਸ ਹੈ, ਔਰ ਮਾਤਾ ਜੀ ਵੱਲੋਂ ਸਾਰਿਆਂ ਨੂੰ ਜੋ ਅਸੀਸ ਤੇ ਆਸ਼ੀਰਵਾਦ ਮਿਲ ਰਹੀ ਹੈ, ਸਾਡੀ ਅਰਦਾਸ ਹੈ ਕਿ ਇਹ ਬਹੁਤ ਸਮਾਂ ਸੰਗਤਾਂ ਨੂੰ ਇਸੇ ਤਰ੍ਹਾਂ ਅਸੀਸਾਂ ਤੇ ਆਸ਼ੀਰਵਾਦ ਮਿਲਦੇ ਰਹਿਣ। ਦਾਸ ਤੋਂ ਪਹਿਲਾਂ ਬਾਬਾ ਹਰਪਾਲ ਸਿੰਘ ਜੀ, ਉਹਨਾਂ ਨੇ ਫਟਾਫਟ ਹੀ ਫਤਿਹ ਬੁਲਾ ਦਿੱਤੀ ਸੀ, ਵੈਸੇ ਦੋਵਾਂ ਜਥੇ ਬੀਬੀਆਂ ਦੇ ਉਹਨਾਂ ਨੇ ਵੀ ਲੱਗਣਾ ਸੀ, ਫਿਰ ਇਹ ਹੋਇਆ ਕਿ ਸਮਾਂ ਬਹੁਤ ਹੋ ਗਿਆ, ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਸਮਾਂ ਜਿਹੜਾ ਉਹ ਤੁਹਾਨੂੰ ਦਿੰਦੇ ਹਾਂ, ਤੇ ਸੋ ਮੈਂ ਉਹਨਾਂ ਦਾ ਸਮਾਂ ਲਾਇਆ ਜੀ, ਆਪਣਾ ਤੇ ਲਾਇਆ ਨਹੀਂ ਮੈਂ, ਆਪਣਾ ਤੇ ਮੇਰਾ ਸ਼ੁਰੂ ਹੋਣਾ, ਕਿਉਂਕਿ ਮੈਂ ਜਿਹੜਾ ਸਮਾਂ ਲਾਇਆ ਉਹ ਬੀਬੀਆਂ ਦਾ ਲਾਇਆ ਤੇ ਬਾਬਾ ਹਰਪਾਲ ਸਿੰਘ ਜੀ ਦਾ ਤੇ ਭਾਈ ਸੁਖਿੰਦਰ ਸਿੰਘ ਜੀ ਦਾ ਲਾਇਆ, ਸੋ ਹੁਣ ਮੇਰਾ ਸਮਾਂ ਸ਼ੁਰੂ ਹੋ ਰਿਹਾ ਤੇ ਮੈਂ ਆਪਣਾ ਸਮਾਂ ਇਹਨਾਂ ਨੂੰ ਦੇਣਾ, ਕਿ ਅੱਗੇ ਤਾਂ ਉਹਨਾਂ ਫਤਿਹ ਬੁਲਾ ਲਈ ਸੀ ਬਾਬਾ ਹਰਪਾਲ ਸਿੰਘ ਨੇ, ਹੁਣ ਨਹੀਂ ਬੁਲਾ ਸਕਦੇ ਤੇ 10 ਮਿੰਟ ਲਾਉਣ ਉਹ, ਕਿਉਂਕਿ ਮੈਨੂੰ ਇਹਨਾਂ ਸਮਾਂ ਦਿੱਤਾ ਹੈ ਤੇ ਮੇਰਾ ਹੁਣ ਸਮਾਂ ਸ਼ੁਰੂ ਹੁੰਦਾ ਹੈ, ਮੈਂ ਆਪਣਾ ਤੁਹਾਨੂੰ ਦੇਣਾ ਭਾਈ, 10 ਮਿੰਟ ਇਹ ਲਾਉਣ, ਬਾਕੀ ਵੀ 2-2, 4 ਮਿੰਟ ਲਾ, ਆਪਾਂ 5 ਵਾਰ ਅਰਦਾਸ ਕਰਾਂਗੇ, ਕੋਈ ਗੱਲ ਨਹੀਂ। ਸੋ ਹੁਣ ਮੈਂ ਆਪਣਾ ਸਮਾਂ ਇਹਨਾਂ ਸਾਰਿਆਂ ਨੂੰ ਦੇਣਾ ਕਿ ਇਹ ਸਮਾਂ ਬਾਕੀ ਲਾਉਣ, ਦਾਸ ਕੋਲੋਂ ਬੇਅੰਤ ਬਿੰਦ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਅਣਜਾਣ ਬੱਚਾ ਸੰਗ ਕੇ ਖਿਮਾ ਕਰਨਾ, ਅਰਦਾਸ ਕਰਨਾ ਅਸੀਂ ਸਾਰੇ, ਕਿਉਂਕਿ 9 ਦਸੰਬਰ ਦਾ ਜਿਹੜਾ ਇੱਥੇ ਜੋ ਵੱਡਾ ਸਮਾਗਮ ਹੋਇਆ ਸੀ, ਇਹ ਜੋ ਅਦਾਰੇ ਹੁਣ ਨਵੇਂ ਸ਼ੁਰੂ ਹੋਏ ਨੇ ਸਾਧ ਸੰਗਤ, ਮੈਂ ਇੱਕ ਬੇਨਤੀ ਕਰਾਂ, ਇਹ ਕੋਈ ਐ ਨਹੀਂ ਕਿ ਇੱਕ ਦੀ ਵਡਿਆਈ ਹੈ, ਇਹ ਸੰਤ ਮਹਾਰਾਜ ਜੀ ਤੇ ਮਾਤਾ ਜੀ ਦੀ ਕਿਰਪਾ ਦੇ ਨਾਲ, ਉਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਸਾਰੇ ਉਹਨਾਂ ਦੇ ਬੱਚੇ ਇਕੱਠੇ ਹੋ ਕੇ ਲੱਗੇ ਹਾਂ, ਸਾਰੀਆਂ ਸੰਗਤਾਂ ਦੇ ਕਰਕੇ, ਸਾਰੇ ਟਰਸਟੀ, ਸਾਰੇ ਸਥਾਨ ਵਾਲੇ ਇਕੱਠੇ ਹੋ ਕੇ ਤੇ ਔਰ ਮਾਤਾ ਜੀ ਤੋਂ ਆਸ਼ੀਰਵਾਦ ਲੈ ਕੇ, ਇਹ ਜਿੰਨੇ ਵੀ ਪ੍ਰੋਗਰਾਮ ਹਨ ਜਾਂ ਜਿੰਨੇ ਵੀ ਅਦਾਰੇ ਨਵੇਂ ਸ਼ੁਰੂ ਹੋਏ ਨੇ, ਉਹ ਕਿਸੇ ਐ ਨਹੀਂ ਵੀ ਇਹਦੇ ਕਰਕੇ ਜਾਂ ਫਲਾਣੇ ਕਰਕੇ ਨਹੀਂ, ਉਹਨਾਂ ਦੀ ਅਸੀਸ ਕਰਕੇ ਹੋਏ ਹੈ, ਸਾਰੀਆਂ ਸੰਗਤਾਂ ਦਾ ਸਹਿਯੋਗ ਹੈ, ਸਾਰੇ ਹੀ ਅਸੀਂ ਉਹਨਾਂ ਦੇ ਬੱਚਿਆਂ ਇਕੱਠੇ ਹੋ ਕੇ ਸੇਵਾ ਵਿੱਚ ਸਾਰੇ ਲੱਗੇ ਨੇ, ਆਸ਼ੀਰਵਾਦ ਸਤਸੰਗ ਜੀ ਮਾਤਾ ਜੀ ਦੀ ਹੈ। ਇਸ ਕਰਕੇ ਅੱਜ ਇੱਥੇ ਇਹ ਟਰਸਟ ਦਾ ਫੈਸਲਾ ਹੋਇਆ ਸੀ, ਜਿੰਨੀਆਂ ਵੀ ਸੰਤ ਮਹਾਰਾਜ ਦੀਆਂ ਪੁਸਤਕਾਂ ਹਨ, ਆਤਮ ਮਾਰਗ ਹੈ, ਹੋਰ ਵੀ ਜਿੰਨਾ ਲਿਟਰੇਚਰ ਹੈ, ਉਹ ਸਾਰਾ ਹੀ ਅੱਧੀ ਪੇਟਾ ਤੇ ਸੰਗਤ ਦਿੱਤਾ ਜਾਏਗਾ। ਇਸ ਕਰਕੇ ਆਪ ਜੀ ਜਿਹੜੇ ਅਜੇ ਵੀ ਆਤਮ ਮਾਰਗ ਦੇ ਮੈਂਬਰ ਨਹੀਂ ਬਣੇ ਜਾਂ ਪੁਸਤਕਾਂ ਨਹੀਂ ਲਈਆਂ, ਭਾਈ ਇੱਕ ਅਮੋਲਕ ਬਚਨ ਹੈ, ਉਹ ਪੁਸਤਕਾਂ ਲਓ, ਆਪ ਪੜ੍ਹੋ, ਦੂਸਰਿਆਂ ਨੂੰ ਪੜ੍ਹਾਓ, ਆਤਮ ਮਾਰਗ ਦੇ ਮੈਂਬਰ ਆਪ ਬਣੋ, ਦੂਸਰਿਆਂ ਨੂੰ ਬਣਾਓ। ਇਹਨਾਂ ਬੇਨਤੀਆਂ ਦੇ ਨਾਲ ਹੀ ਆਪ ਜੀ ਤੋਂ ਮੈਂ ਖਿਮਾ ਮੰਗਣਾ, ਔਰ ਜਿਨ੍ਹਾਂ ਨੇ ਸਮਾਂ ਮੈਨੂੰ ਦਿੱਤਾ ਭਾਈ ਮੈਂ ਆਪਣਾ ਸਮਾਂ ਹੁਣ ਉਹਨਾਂ ਨੂੰ ਦਿੰਦਾ, ਜ਼ਰੂਰ ਉਹ ਦਸੰਗਤਾਂ ਦੇ ਦਰਸ਼ਨ ਕਰਨ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।